ਇਹ ਹਫਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਜਨਵਰੀ 2025 ਐਤਵਾਰ ਦੇ ਦਿਨ ਹਫਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ ਸੁਨਹਿਰੀ ਮਤਨ ਅਮਾਲ ਜਦਕਿ ਰੱਬ ਮੁਰਦਿਆਂ ਨੂੰ ਜਵਾਉਂਦਾ ਹੈ ਅਤੇ ਇਹ ਗੱਲ ਤੁਹਾਡੇ ਨੇੜੇ ਗੈਰ ਮੁਤਬਰ ਕਿਉਂ ਸਮਝੀ ਜਾਂਦੀ ਹੈ। ਜਵਾਬੀ ਪੜ੍ਹਾਈ ਯੋਹੰਨਾ ਇਸ ਲਈ ਯਸੂ ਨੇ ਉਹਨਾਂ ਨੂੰ ਆਖਿਆ ਕਿਉਂਕਿ ਜਿਵੇਂ ਬਾਪ ਮੁਰਦਿਆਂ ਨੂੰ ਉਠਾਉਂਦਾ ਹੈ ਅਤੇ ਜਿਉਂਦਾ ਕਰਦਾ ਹੈ ਉਸੇ ਤਰ੍ਹਾਂ ਪੁੱਤਰ ਵੀ ਜਿਨ੍ਹਾਂ ਨੂੰ ਚਾਹੇ ਜਿਉਂਦਾ ਕਰਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰਾ ਕਲਾਮ ਸੁਣਦਾ ਹੈ ਅਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਹੈ ਹਮੇਸ਼ਾ ਦੀ ਹਯਾਤੀ ਉਹਦੀ ਹੈ ਅਤੇ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ ਬਲਕਿ ਉਹ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਿਆ ਹੈ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਉਹ ਵੇਲਾ ਆਉਂਦਾ ਹੈ ਬਲਕਿ ਹੁਣੇ ਹੀ ਹੈ ਭਈ ਮੁਰਦੇ ਰੱਬ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਜਿਹੜੇ ਸੁਣਨਗੇ ਉਹ ਜੀਣਗੇ ਕਿਉਂਕਿ ਜਿਵੇਂ ਪਿਓ ਆਪਣੇ ਆਪ ਵਿੱਚ ਹਯਾਤੀ ਰੱਖਦਾ ਹੈ ਉਸੇ ਤਰ੍ਹਾਂ ਉਹਨੇ ਪੁੱਤਰ ਨੂੰ ਵੀ ਇਹ ਬਖਸ਼ਿਆ ਭਈ ਆਪਣੇ ਆਪ ਵਿੱਚ ਹਯਾਤੀ ਰੱਖੇ ਬਲਕਿ ਉਹਨੂੰ ਅਦਾਲਤ ਕਰਨ ਦਾ ਵੀ ਇਖਤਿਆਰ ਦਿੱਤਾ ਇਸ ਲਈ ਭਈ ਉਹ ਆਦਮਜ਼ਾਦ ਹੈ। ਇਹਦੇ ਤੋਂ ਹੈਰਾਨ ਨਾ ਹੋਵੋ ਭਈ ਉਹ ਵੇਲਾ ਆਉਂਦਾ ਹੈ ਕਿ ਜਿੰਨੇ ਕਬਰਾਂ ਵਿੱਚ ਨੇ ਉਹਦੀ ਆਵਾਜ਼ ਸੁਣ ਕੇ ਨਿਕਲਣਗੇ ਜਿਨ੍ਹਾਂ ਨੇ ਨੇਕੀ ਕੀਤੀ ਹੈ ਹਯਾਤੀ ਦੀ ਕਿਆਮਤ ਵਾਸਤੇ ਅਤੇ ਜਿਨ੍ਹਾਂ ਨੇ ਬਦੀ ਕੀਤੀ ਹੈ ਸਜ਼ਾ ਦੀ ਕਿਆਮਤ ਵਾਸਤੇ। ਦਰਸੀਵਾਜ਼ ਬਾਈਬਲ ਵਿੱਚੋਂ ਪਦੈਸ਼ ਅਤੇ ਹਨੂਕ ਦੀ ਪੂਰੀ ਉਮਰ 365 ਵਰੇ ਹੋਈ ਅਤੇ ਹਨੂਕ ਰੱਬ ਦੇ ਨਾਲ ਨਾਲ ਟੁਰਦਾ ਰਿਹਾ ਅਤੇ ਗਾਇਬ ਹੋ ਗਿਆ ਕਿਉਂਕਿ ਰੱਬ ਨੇ ਉਹਨੂੰ ਚੁੱਕ ਲਿਆ। ਅਬਰਾਨੀਓ ਇਮਾਨ ਨਾਲ ਹੀ ਹਨੂਕ ਚੁੱਕ ਲਿਆ ਗਿਆ ਤਾਂ ਜੋ ਮੌਤ ਨੂੰ ਨਾ ਵੇਖੇ ਅਤੇ ਕਿਉਂਕਿ ਰੱਬ ਨੇ ਉਹਨੂੰ ਚੁੱਕ ਲਿਆ ਸੀ ਇਸ ਲਈ ਉਹਦਾ ਪਤਾ ਨਾ ਮਿਲਿਆ ਕਿਉਂਕਿ ਚੁੱਕੇ ਜਾਣ ਤੋਂ ਪਹਿਲਾਂ ਉਹਦੇ ਬਾਰੇ ਵਿੱਚ ਗਵਾਹੀ ਦਿੱਤੀ ਗਈ ਸੀ ਭਈ ਇਹ ਰੱਬ ਨੂੰ ਪਸੰਦ ਆਇਆ। ਮੱਤੀ ਉਸ ਵੇਲੇ ਯਸੂ ਗਲੀਲ ਤੋਂ ਯਰਦਨ ਦੇ ਕੰਢੇ ਉੱਤੇ ਯੋਹੰਨਾ ਦੇ ਕੋਲ ਉਹਦੇ ਤੋਂ ਬਪਤਿਸਮਾ ਲੈਣ ਲਈ ਆਇਆ ਪਰ ਯੋਹੰਨਾ ਇਹ ਆਖ ਕੇ ਉਹਨੂੰ ਮਨ੍ਹਾ ਕਰਨ ਲੱਗਿਆ ਭਈ ਮੈਨੂੰ ਆਪ ਤੇਰੇ ਤੋਂ ਬਪਤਿਸਮਾ ਲੈਣ ਦੀ ਲੋੜ ਹੈ ਅਤੇ ਤੂੰ ਮੇਰੇ ਕੋਲ ਆਇਆ ਹੈ। ਯਸੂ ਨੇ ਉਹਨੂੰ ਜਵਾਬ ਦਿੱਤਾ ਹੁਣ ਤੂੰ ਹੋ ਨਹੀਂ ਦੇ ਕਿਉਂਕਿ ਸਾਨੂੰ ਇੰਝ ਹੀ ਸਾਰੀ ਰਾਸਤਬਾਜ਼ੀ ਪੂਰੀ ਕਰਨਾ ਮੁਨਾਸਬ ਹੈ। ਇਹਦੇ ਉੱਤੇ ਉਹਨੇ ਹੋਣ ਦਿੱਤਾ ਅਤੇ ਯਸੂ ਬਪਤਿਸਮਾ ਲੈ ਕੇ ਫਿਲਫੌਰ ਪਾਣੀ ਵਿੱਚੋਂ ਉੱਤੇ ਗਿਆ ਅਤੇ ਵੇਖੋ ਉਹਦੇ ਲਈ ਅਸਮਾਨ ਖੁੱਲ੍ਹ ਗਿਆ ਅਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਵਾਂਗਰ ਉਤਰਦਿਆਂ ਅਤੇ ਆਪਣੇ ਉੱਤੇ ਆਉਂਦਿਆਂ ਵੇਖਿਆ ਅਤੇ ਵੇਖੋ ਅਸਮਾਨ ਤੋਂ ਇਹ ਆਵਾਜ਼ ਆਈ ਭਈ ਇਹ ਮੇਰਾ ਸੋਹਣਾ ਪੁੱਤਰ ਹੈ ਜਿਹਦੇ ਤੋਂ ਮੈਂ ਖੁਸ਼ ਹਾਂ। ਯੋਹੰਨਾ ਮਰੀਅਮ ਅਤੇ ਉਹਦੀ ਭੈਣ ਮਾਰਥਾ ਦੇ ਪਿੰਡ ਬੈਤੇਆਨੀਆ ਦਾ ਲਾਜ਼ਰ ਨਾਂ ਦਾ ਇੱਕ ਬੰਦਾ ਬਿਮਾਰ ਸੀ। ਇਹ ਉਹ ਹੀ ਮਰੀਅਮ ਸੀ ਜਿਹਨੇ ਖੁਦਾਵੰਦ ਉੱਤੇ ਅਤਰ ਪਾ ਕੇ ਆਪਣੇ ਵਾਲਾਂ ਨਾਲ ਉਹਦੇ ਪੈਰ ਪੂੰਝੇ ਸੀ। ਇਹਦਾ ਭਰਾ ਲਾਜ਼ਰ ਹੀ ਬਿਮਾਰ ਸੀ ਇਸ ਲਈ ਉਹਦੀਆਂ ਭੈਣਾਂ ਨੇ ਉਹਨੂੰ ਸੁਨੇਹਾ ਘੱਲਿਆ ਭਈ ਇਹ ਖੁਦਾਵੰਦ ਵੇਖ ਜਿਹਨੂੰ ਤੂੰ ਬਹੁਤ ਪਿਆਰ ਕਰਦਾ ਹੈ ਉਹ ਬਿਮਾਰ ਹੈ। ਯਸੂ ਨੇ ਸੁਣ ਕੇ ਆਖਿਆ ਭਈ ਇਹ ਮੌਤ ਵਾਲੀ ਬਿਮਾਰੀ ਨਹੀਂ ਬਲਕਿ ਰੱਬ ਦੇ ਜਲਾਲ ਲਈਏ ਤਾਂ ਜੋ ਉਹਦੇ ਰਾਹੀਂ ਰੱਬ ਦੇ ਪੁੱਤਰ ਦਾ ਜਲਾਲ ਜ਼ਾਹਰ ਹੋਵੇ। ਅਤੇ ਯਸੂ ਮਾਰਥਾ ਅਤੇ ਉਹਦੀ ਭੈਣ ਅਤੇ ਲਾਜ਼ਰ ਨਾਲ ਪਿਆਰ ਕਰਦਾ ਸੀ ਅਤੇ ਜਦ ਉਹਨੇ ਸੁਣਿਆ ਭਈ ਉਹ ਬਿਮਾਰ ਹੈ ਅਤੇ ਜਿੱਥੇ ਹੈ ਸੀ ਉੱਥੇ ਹੀ ਦੋ ਦਿਨ ਹੋਰ ਰਿਹਾ। ਫਿਰ ਉਹਦੇ ਬਾਅਦ ਚੇਲਿਆਂ ਨੂੰ ਆਖਿਆ ਆਓ ਅਸੀਂ ਫਿਰ ਯਹੂਦੀਆਂ ਨੂੰ ਚੱਲੀਏ। ਚੇਲਿਆਂ ਨੇ ਉਹਨੂੰ ਆਖਿਆ ਐ ਰੱਬੀ ਹਲੇ ਤਾਂ ਯਹੂਦੀ ਤੈਨੂੰ ਸੰਸਾਰ ਕਰਨਾ ਚਾਹੁੰਦੇ ਸੀ ਅਤੇ ਤੂੰ ਫਿਰ ਉੱਥੇ ਜਾ ਰਿਹਾ ਹੈ। ਯਸੂ ਨੇ ਜਵਾਬ ਵਿੱਚ ਆਖਿਆ ਵੀ ਦਿਨ ਦੇ 12 ਘੰਟੇ ਨਹੀਂ ਹੁੰਦੇ ਜੇ ਕੋਈ ਦਿਨ ਦੇ ਵੇਲੇ ਟੁਰੇ ਤਾਂ ਠੋਕਰ ਨਹੀਂ ਖਾਂਦਾ ਕਿਉਂਕਿ ਉਹ ਜੱਗ ਦੀ ਲੋ ਵੇਖਦਾ ਹੈ ਪਰ ਜੇ ਕੋਈ ਰਾਤ ਨੂੰ ਟੁਰੇ ਤਾਂ ਠੋਕਰ ਖਾਂਦਾ ਹੈ ਕਿਉਂਕਿ ਉਹਦੇ ਵਿੱਚ ਲੋ ਨਹੀਂ। ਸਾਡਾ ਯਾਰ ਲਾਜ਼ਰ ਸੌਂ ਗਿਆ ਹੈ ਮੈਂ ਉਹਨੂੰ ਜਗਾਉਣ ਜਾਂਦਾ ਵਾਂ ਅਤੇ ਮੈਂ ਤੁਹਾਡੇ ਪਰੋਂ ਖੁਸ਼ ਹਾਂ ਭਈ ਉੱਥੇ ਨਹੀਂ ਸੀ ਤਾਂ ਜੋ ਤੁਸੀਂ ਇਮਾਨ ਲਿਆਓ, ਪਰ ਆਓ ਅਸੀਂ ਉਹਦੇ ਕੋਲ ਜਾਈਏ। ਇਸ ਲਈ ਯਿਸੂ ਨੂੰ ਆ ਕੇ ਪਤਾ ਚੱਲਿਆ ਭਈ ਉਹਨੂੰ ਕਬਰ ਵਿੱਚ ਰੱਖਿਆ 4 ਦਿਨ ਹੋ ਗਏ। ਇਸ ਲਈ ਮਾਰਥਾ ਯਿਸੂ ਦੇ ਆਉਣ ਦੀ ਖਬਰ ਸੁਣ ਕੇ ਉਹਨੂੰ ਮਿਲਣ ਨੂੰ ਗਈ, ਪਰ ਮਰੀਅਮ ਘਰ ਵਿੱਚ ਹੀ ਬੈਠੀ ਰਹੀ। ਮਾਰਥਾ ਨੇ ਯਿਸੂ ਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ, ਅਤੇ ਹੁਣ ਵੀ ਮੈਂ ਜਾਣਦੀ ਹਾਂ ਵੀ ਜੋ ਕੁਝ ਤੂੰ ਰੱਬ ਤੋਂ ਮੰਗੇਗਾ ਉਹ ਤੈਨੂੰ ਦੇਵੇਗਾ। ਯਿਸੂ ਨੇ ਉਹਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ। ਮਾਰਥਾ ਨੇ ਉਹਨੂੰ ਆਖਿਆ, ਮੈਂ ਜਾਣਦੀ ਹਾਂ ਵੀ ਕਿਆਮਤ ਦੇ ਦਿਨ ਵਿੱਚ ਅਖੀਰੀ ਦਿਨ ਉਹ ਜੀ ਉੱਠੇਗਾ। ਯਿਸੂ ਨੇ ਉਹਨੂੰ ਆਖਿਆ, ਕਿਆਮਤ 'ਤੇ ਹਯਾਤੀ ਮੈਂ ਵਾਂ, ਜਿਹੜਾ ਮੇਰੇ ਉੱਤੇ ਇਮਾਨ ਲਿਆਉਂਦਾ ਏ ਉਹ ਭਾਵੇਂ ਮਰ ਵੀ ਜਾਵੇ ਫਿਰ ਵੀ ਜਿਉਂਦਾ ਰਹਿੰਦਾ ਏ, ਅਤੇ ਜਿਹੜਾ ਜਿਉਂਦਾ ਏ ਅਤੇ ਮੇਰੇ ਉੱਤੇ ਇਮਾਨ ਲਿਆਉਂਦਾ ਏ ਉਹ ਹਮੇਸ਼ਾ ਤਿਕਰ ਕਦੀ ਨਾ ਮਰੇਗਾ। ਕੀ ਤੂੰ ਇਹਦੇ ਉੱਤੇ ਇਮਾਨ ਰੱਖਦੀ ਏ? ਉਹਨੇ ਉਹਨੂੰ ਆਖਿਆ, ਹਾਂ ਐ ਖੁਦਾਵੰਦ, ਮੈਂ ਇਮਾਨ ਲੈ ਆਈ ਹਾਂ ਭਈ ਰੱਬ ਦਾ ਪੁੱਤਰ ਮਸੀਹ ਜਿਹੜਾ ਜੱਗ ਵਿੱਚ ਆਉਣ ਵਾਲਾ ਸੀ ਤੂੰ ਹੀ ਏ। ਜਦੋਂ ਮਰੀਅਮ ਉੱਥੇ ਅਪੜੀ ਜਿੱਥੇ ਯਿਸੂ ਸੀ ਅਤੇ ਉਹਨੂੰ ਵੇਖਿਆ ਅਤੇ ਉਹਦੇ ਪੈਰਾਂ ਵਿੱਚ ਡਿੱਗ ਕੇ ਉਹਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਜਦੋਂ ਯਿਸੂ ਨੇ ਉਹਨੂੰ ਅਤੇ ਉਹਨਾਂ ਯਹੂਦੀਆਂ ਨੂੰ ਜਿਹੜੇ ਉਹਦੇ ਨਾਲ ਆਏ ਸੀ ਰੋਂਦਿਆਂ ਵੇਖਿਆ ਤਾਂ ਦਿਲ ਵਿੱਚ ਬਹੁਤ ਦੁਖੀ ਹੋਇਆ। ਤੁਸੀਂ ਉਹਨੂੰ ਕਿੱਥੇ ਰੱਖਿਆ ਏ? ਉਹਨਾਂ ਨੇ ਆਖਿਆ, ਐ ਖੁਦਾਵੰਦ, ਚੱਲ ਕੇ ਵੇਖ ਲੈ। ਯਿਸੂ ਦੇ ਅੱਥਰੂ ਵਗਣ ਲੱਗ ਪਏ। ਇਸ ਲਈ ਯਹੂਦੀਆਂ ਨੇ ਆਖਿਆ, ਵੇਖੋ ਉਹ ਉਹਦਾ ਕਿੰਨਾ ਹੇਜਲਾ ਸੀ। ਯਿਸੂ ਫਿਰ ਆਪਣੇ ਦਿਲ ਵਿੱਚ ਦੁਖੀ ਹੋ ਕੇ ਕਬਰ ਦੇ ਕੋਲ ਆਇਆ। ਉਹ ਇੱਕ ਗਾਰ ਸੀ ਅਤੇ ਉਹਦੇ ਉੱਤੇ ਪੱਥਰ ਧਰਿਆ ਸੀ। ਯਿਸੂ ਨੇ ਆਖਿਆ, ਪੱਥਰ ਹਟਾਓ। ਉਸ ਮਰੇ ਹੋਏ ਬੰਦੇ ਦੀ ਭੈਣ ਮਾਰਥਾ ਨੇ ਉਹਨੂੰ ਆਖਿਆ, ਐ ਖੁਦਾਵੰਦ, ਉਹਦੇ ਵਿੱਚੋਂ ਤਾਂ ਹੁਣ ਬੋ ਆਉਂਦੀ ਏ, ਕਿਉਂ ਜੇ ਉਹਨੂੰ 4 ਦਿਨ ਹੋ ਗਏ ਨੇ। ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਆਖਿਆ ਸੀ ਨਾ ਵੀ ਜੇ ਤੂੰ ਇਮਾਨ ਲਿਆਵੇਂਗੀ ਤਾਂ ਰੱਬ ਦਾ ਜਲਾਲ ਵੇਖੇਂਗੀ। ਇਸ ਲਈ ਉਹਨਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ। ਫਿਰ ਯਿਸੂ ਨੇ ਅੱਖੀਆਂ ਚੁੱਕ ਕੇ ਆਖਿਆ, ਐ ਬਾਪ, ਮੈਂ ਤੇਰਾ ਸ਼ੁਕਰ ਕਰਦਾ ਵਾਂ ਵੀ ਤੂੰ ਮੇਰੀ ਸੁਣ ਲਈ, ਅਤੇ ਮੈਨੂੰ ਤਾਂ ਪਤਾ ਸੀ ਵੀ ਤੂੰ ਮੇਰੀ ਹਮੇਸ਼ਾ ਸੁਣਦਾ ਏ, ਪਰ ਉਹਨਾਂ ਲੋਕਾਂ ਦੇ ਪਾਰੋਂ ਜਿਹੜੇ ਆਲ ਦੁਆਲ ਖੜ੍ਹੇ ਨੇ ਮੈਂ ਆਖਿਆ ਤਾਂ ਜੋ ਉਹ ਇਮਾਨ ਲਿਆਉਣ ਵੀ ਤੂੰ ਹੀ ਮੈਨੂੰ ਘੱਲਿਆ ਏ। ਅਤੇ ਇਹ ਆਖ ਕੇ ਉਹਨੇ ਉੱਚੀ ਆਵਾਜ਼ ਨਾਲ ਆਖਿਆ, ਭਈ ਐ ਲਾਜ਼ਰ, ਨਿਕਲ ਆ। ਜਿਹੜਾ ਮਰ ਗਿਆ ਸੀ ਕਫਨ ਨਾਲ ਹੱਥ ਪੈਰ ਬੰਨੇ ਹੋਏ ਨਿਕਲ ਆਇਆ ਅਤੇ ਉਹਦਾ ਮੁਖੜਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ, ਇਹਨੂੰ ਖੋਲ੍ਹ ਕੇ ਜਾਣ ਦਿਓ। ਯੋਹੰਨਾ ਯਿਸੂ ਨੇ ਇਹ ਗੱਲਾਂ ਆਖੀਆਂ ਅਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਐ ਬਾਪ, ਉਹ ਵੇਲਾ ਆ ਗਿਆ ਏ, ਆਪਣੇ ਪੁੱਤਰ ਦਾ ਜਲਾਲ ਜ਼ਾਹਰ ਕਰ ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਰ ਕਰੇ। ਇਸ ਲਈ ਤੂੰ ਉਹਨੂੰ ਹਰ ਬੰਦੇ ਉੱਤੇ ਇਖਤਿਆਰ ਦਿੱਤਾ ਏ ਤਾਂ ਜੋ ਜਿਨ੍ਹਾਂ ਨੂੰ ਤੂੰ ਉਹਨੂੰ ਦਿੱਤਾ ਏ ਉਹਨਾਂ ਸਾਰਿਆਂ ਨੂੰ ਹਮੇਸ਼ਾ ਦੀ ਹਯਾਤੀ ਦੇਵੇ। ਅਤੇ ਹਮੇਸ਼ਾ ਦੀ ਹਯਾਤੀ ਇਹ ਹੈ ਵੀ ਉਹ ਤੈਨੂੰ ਖੁਦਾਏ ਵਾਹਦ ਅਤੇ ਬਰਹੱਕ ਨੂੰ ਅਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਕੱਲਿਆ ਏ ਜਾਣਨ। ਯੋਹੰਨਾ ਅਤੇ ਉਹ ਗਵਾਹੀ ਇਹ ਹੈ ਭਈ ਰੱਬ ਨੇ ਸਾਨੂੰ ਹਮੇਸ਼ਾ ਦੀ ਹਯਾਤੀ ਬਖਸ਼ੀ ਅਤੇ ਇਹ ਹਯਾਤੀ ਉਹਦੇ ਪੁੱਤਰ ਵਿੱਚ ਏ। ਮੈਂ ਤੁਹਾਨੂੰ ਜਿਹੜੇ ਰੱਬ ਦੇ ਪੁੱਤਰ ਉੱਤੇ ਇਮਾਨ ਲਿਆਏ ਹੋ ਇਹ ਗੱਲਾਂ ਇਸ ਲਈ ਲਿਖੀਆਂ ਭਈ ਤੁਹਾਨੂੰ ਪਤਾ ਹੋਵੇ ਭਈ ਹਮੇਸ਼ਾ ਦੀ ਹਯਾਤੀ ਰੱਖਦੇ ਹੋ। ਅਤੇ ਅਸੀਂ ਇਹ ਵੀ ਜਾਣਦੇ ਹਾਂ ਭਈ ਰੱਬ ਦਾ ਪੁੱਤਰ ਆ ਗਿਆ ਏ ਅਤੇ ਉਹਨੇ ਸਾਨੂੰ ਇਹ ਸਮਝ ਬਖਸ਼ੀ ਏ ਤਾਂ ਜੋ ਉਹਨੂੰ ਜਿਹੜਾ ਅਸਲੀ ਏ ਜਾਣੀਏ ਅਤੇ ਅਸੀਂ ਉਹਨੂੰ ਜਿਹੜਾ ਅਸਲੀ ਏ ਯਾਨੀ ਉਹਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਅਸਲੀ ਰੱਬ ਅਤੇ ਹਮੇਸ਼ਾ ਦੀ ਹਯਾਤੀ ਹੈ ਹੀ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਨੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਪਿਓ ਅਬਦੀ ਹਯਾਤੀ ਕੱਲਾ ਸਿਆਨ ਅਲਾਹੀ ਅਸੂਲ ਆਮ ਤੌਰ 'ਤੇ ਰੱਬ ਅਖਵਾਨ ਵਾਲਾ ਸਹੀਫੇ ਦਲੀਲ ਦਿੰਦੇ ਨੇ ਭਈ ਰੱਬ ਕਾਦਰ ਮੁਤਲਿਕ ਏ। ਇਹਦੇ ਤੋਂ ਇਹ ਗੱਲ ਵਾਜ਼ਿਆ ਹੁੰਦੀ ਏ ਭਈ ਇਲਾਹੀ ਸਿਆਨ ਅਤੇ ਉਹਦੇ ਖਿਆਲਾਂ ਦੇ ਇਲਾਵਾ ਕੋਈ ਸ਼ੈ ਨਾ ਅਸਲੀਅਤ ਦੀ ਮਲਕੀਅਤ ਰੱਖਦੀ ਏ ਨਾ ਵਜੂਦੀਅਤ ਦੀ। ਸਹੀਫੇ ਇਹ ਵੀ ਬਿਆਨ ਕਰਦੇ ਨੇ ਭਈ ਰੱਬ ਰੂਹ ਏ। ਇਸ ਲਈ ਰੂਹ ਵਿੱਚ ਸਭ ਕੁਝ ਹਾਂ ਮੰਗੀਏ ਅਤੇ ਕੋਈ ਮੁਖਾਲਫਤ ਨਹੀਂ ਹੋ ਸਕਦੀ। ਸਭ ਕੁਝ ਹਯਾਤੀ ਏ ਅਤੇ ਮੌਤ ਬਿਲਕੁਲ ਨਹੀਂ ਏ। ਰੱਬ ਦੇ ਸੰਸਾਰ ਵਿੱਚ ਹਰ ਸ਼ੈ ਉਹਨੂੰ ਹੀ ਜ਼ਾਹਿਰ ਕਰਦੀ ਏ। ਜੇ ਹਨੂਕ ਦੀ ਸਮਝ ਨੂੰ ਉਹਦੀਆਂ ਮਾਦੀ ਹਿੱਸਾਂ ਤੋਂ ਪਹਿਲਾਂ ਸਬੂਤ ਤੀਕਰ ਮਹਿਦੂਦ ਕਰ ਦਿੱਤਾ ਜਾਂਦਾ ਤਾਂ ਉਹ ਕਦੀ ਰੱਬ ਦੇ ਨਾਲ ਨਾ ਟੁਰ ਸਕਦਾ, ਨਾ ਹੀ ਉਹਨੂੰ ਹਮੇਸ਼ਾ ਦੀ ਹਯਾਤੀ ਵੱਲ ਜਾਣ ਦੀ ਹਦਾਇਤ ਮਿਲਦੀ। ਨਾਮੁਮਕਿਨਾਤ ਕਦੀ ਵਾਕਿਆ ਨਹੀਂ ਹੁੰਦੇ। ਚੰਗਿਆਈ ਵੱਲ ਵਧਣ ਵਾਲਾ ਪੈਰ ਮਾਦੀਅਤ ਤੋਂ ਦੂਰ ਹੋਣਾ ਹੈ ਅਤੇ ਇਹ ਰੱਬ ਰੂਹ ਵੱਲ ਰੁਝਾਨ ਨੇ। ਮਾਦੀ ਨਜ਼ਰੀਏ ਜੁਜ਼ਵੀ ਤੌਰ 'ਤੇ ਲਾਫਾਨੀ ਅਤੇ ਹਮੇਸ਼ਾ ਦੀ ਚੰਗਿਆਈ ਵੱਲ ਇਸ ਤਵੱਜੋ ਨੂੰ ਫਾਨੀ, ਆਰਜ਼ੀ ਅਤੇ ਮੁਖਾਲਫਤ ਵੱਲ ਤਵੱਜੋ ਦੇ ਰਾਹੀਂ ਮਫਲੂਜ ਬਣਾਉਂਦੇ ਨੇ। ਰੂਹ ਦੀ ਤਜਦੀਦ ਦੇ ਪਾਰੋਂ ਬਾਈਬਲ ਬਦਲ ਦੀ ਤਬਦੀਲੀ ਦੀ ਤਾਲੀਮ ਦਿੰਦੀ ਏ। ਕਲਾਮ ਦੀ ਰੂਹਾਨੀ ਅਹਿਮੀਅਤ ਨੂੰ ਇੱਕ ਪਾਸੇ ਰੱਖ ਦਿਓ ਅਤੇ ਇਹ ਤਰਤੀਬ ਇਨਸਾਨਾਂ ਲਈ ਚੰਨ ਦੀਆਂ ਕਿਰਨਾਂ ਨਾਲ ਬਰਫ਼ ਅਤੇ ਦਰਿਆ ਦੇ ਪਿਘਲਣ ਤੋਂ ਬਹੁਤੀ ਕੁਝ ਨਹੀਂ ਹੋਵੇਗੀ। ਕਈ ਜ਼ਮਾਨਿਆਂ ਤੋਂ ਅਮਲ ਤੋਂ ਬਗੈਰ ਤਾਲੀਮ ਦੇਣਾ ਇੱਕ ਗਲਤੀ ਏ। ਲਖਾਰੀ ਨੇ ਨਾ ਉਮੀਦ ਉਜ਼ਵੀ ਬਿਮਾਰੀ ਨੂੰ ਸ਼ਫਾ ਦਿੱਤੀ ਅਤੇ ਬਸ ਰੱਬ ਨੂੰ ਹੀ ਹਯਾਤੀ ਮੰਨਣ ਦੇ ਰਾਹੀਂ ਮਰਨ ਵਾਲੇ ਨੂੰ ਜ਼ਿੰਦਾ ਕੀਤਾ। ਇਹ ਮੰਨਣਾ ਪਾਪ ਏ ਭਈ ਕੋਈ ਸ਼ੈ ਕਾਦਰ ਮੁਤਲਕ ਅਤੇ ਅਬਦੀ ਹਯਾਤੀ ਨੂੰ ਨੀਵਾਂ ਕਰ ਸਕਦੀ ਏ ਅਤੇ ਇਹ ਸਮਝਦਿਆਂ ਹੋਏ ਭਈ ਮੌਤ ਨਹੀਂ ਏ ਅਤੇ ਇਹਦੇ ਨਾਲ ਨਾਲ ਰੂਹ ਦੇ ਫਜ਼ਲਾਂ ਨੂੰ ਸਮਝਣਾ ਹਯਾਤੀ ਵਿੱਚ ਲੋਅ ਲਿਆਉਂਦਾ ਏ। ਫਿਰ ਵੀ ਸਾਨੂੰ ਇਖਤਿਆਰ ਦੇ ਸਾਦਾ ਇਜ਼ਹਾਰ ਦੇ ਨਾਲ ਸ਼ੁਰੂਆਤ ਕਰਨੀ ਚਾਹੀਦੀ ਏ ਅਤੇ ਜਿੰਨੀ ਛੇਤੀ ਅਸੀਂ ਇਹ ਸ਼ੁਰੂ ਕਰਾਂਗੇ ਓਨਾ ਹੀ ਚੰਗਾ ਏ। ਅਖੀਰੀ ਇਜ਼ਹਾਰ ਉਹਦੇ ਪੂਰਾ ਹੋਣ ਵਿੱਚ ਥੋੜ੍ਹਾ ਵੇਲਾ ਲੈਂਦਾ ਏ। ਟੁਰਦਿਆਂ ਹੋਏ ਸਾਨੂੰ ਅੱਖ ਤੋਂ ਹਦਾਇਤ ਮਿਲਦੀ ਏ। ਅਸੀਂ ਆਪਣੇ ਪੈਰਾਂ ਦੇ ਸਾਹਮਣੇ ਵੇਖਦੇ ਹਾਂ ਅਤੇ ਜੇ ਅਸੀਂ ਸਿਆਣੇ ਹੋਈਏ ਤਾਂ ਅਸੀਂ ਰੂਹਾਨੀ ਤਰੱਕੀ ਦੀ ਰਾਹ ਵਿੱਚ ਇੱਕ ਪੈਰ ਅਗਾਂਹ ਨੂੰ ਵੇਖਦੇ ਹਾਂ। ਸਾਨੂੰ ਵਜੂਦੀਅਤ ਨੂੰ ਗੁੰਮਨਾਮ ਰੱਬ ਲਈ ਮਖਸੂਸ ਨਹੀਂ ਕਰਨਾ ਚਾਹੀਦਾ ਜਿਹਦੀ ਅਸੀਂ ਲਾ ਇਲਮੀ ਨਾਲ ਇਬਾਦਤ ਕਰਦੇ ਹਾਂ, ਬਲਕਿ ਹਮੇਸ਼ਾ ਦੇ ਮਾਮਾਰ ਅਬਦੀ ਪਿਓ ਅਤੇ ਉਸ ਹਯਾਤੀ ਲਈ ਜਿਹਨੂੰ ਫਾਨੀ ਫਹਿਮ ਵਿਗਾੜ ਨਹੀਂ ਸਕਦਾ, ਨਾ ਹੀ ਫਾਨੀ ਅਕੀਦਾ ਤਬਾਹ ਕਰ ਸਕਦਾ ਹੈ। ਇਨਸਾਨੀ ਗਲਤ ਫਹਿਮੀਆਂ ਦੀ ਤਲਾਫੀ ਕਰਨ ਲਈ ਅਤੇ ਉਸ ਹਯਾਤੀ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਨ ਲਈ ਜਿਹੜਾ ਰੂਹਾਨੀ ਏ ਨਾ ਕਿ ਮਾਦੀ, ਸਾਨੂੰ ਜ਼ਿਹਨੀ ਤਾਕਤ ਦੀ ਕਾਬਲੀਅਤ ਦੀ ਸਮਝ ਹੋਣੀ ਚਾਹੀਦੀ ਏ। ਜੇ ਯਸੂ ਨੇ ਲਾਜ਼ਰ ਨੂੰ ਮੌਤ ਦੇ ਸੁਫਨੇ ਭਰਮ ਤੋਂ ਜਗਾਇਆ ਹੁੰਦਾ ਤਾਂ ਇਹਦੇ ਨਾਲ ਇਹ ਸਾਬਤ ਹੋ ਜਾਂਦਾ ਭਈ ਮਸੀਹ ਇੱਕ ਝੂਠੇ ਫਹਿਮ ਨੂੰ ਫਰੋਗ ਦਿੰਦਾ ਸੀ। ਇਲਾਹੀ ਸਿਆਣ ਦੀ ਮਰਜ਼ੀ ਅਤੇ ਕੁਵਤ ਦੀ ਇਸ ਤੈਅਸ਼ੁਦਾ ਅਜ਼ਮਾਇਸ਼ ਉੱਤੇ ਕੌਣ ਸ਼ੱਕ ਕਰਨ ਦੀ ਜੁਰਤ ਕਰਦਾ ਏ ਤਾਂ ਜੋ ਇਨਸਾਨ ਨੂੰ ਹਮੇਸ਼ਾ ਉਹਦੀ ਹਾਲਤ ਵਿੱਚ ਬਰਕਰਾਰ ਰੱਖੇ ਅਤੇ ਇਨਸਾਨ ਦੇ ਸਾਰੇ ਕੰਮਾਂ ਦੀ ਨਿਗਰਾਨੀ ਕਰੇ। ਯਸੂ ਨੇ ਆਖਿਆ, ਇਸ ਮਕਦਸ ਬਦਨ ਨੂੰ ਢਾਹ ਦਿਓ ਅਤੇ ਮੈਂ ਸਿਆਣ ਇਹਨੂੰ ਤਿੰਨਾਂ ਦਿਨਾਂ ਵਿੱਚ ਖੜ੍ਹਾ ਕਰ ਦੇਵਾਂਗਾ, ਅਤੇ ਉਹਨੇ ਇਹ ਕੰਮ ਥੱਕੀ ਟੁੱਟੀ ਇਨਸਾਨੀਅਤ ਦੀ ਯਕੀਨ ਦਹਾਨੀ ਲਈ ਕੀਤਾ। ਕੀ ਇਹ ਇਮਾਨ ਰੱਖਣਾ ਕੁਫਰ ਦੀ ਇੱਕ ਕਿਸਮ ਨਹੀਂ ਭਈ ਮਸੀਹਾ ਵਰਗਾ ਇੱਕ ਵੱਡਾ ਕੰਮ ਜਿਹੜਾ ਉਹਨੇ ਆਪਣੇ ਆਪ ਲਈ ਜਾਂ ਰੱਬ ਲਈ ਕੀਤਾ ਉਹਨੂੰ ਹਮੇਸ਼ਾ ਦੀ ਹਮਾਂਗੀ ਨੂੰ ਬਰਕਰਾਰ ਰੱਖਣ ਲਈ ਯਸੂ ਦੇ ਨਮੂਨੇ ਤੋਂ ਕੋਈ ਮਦਦ ਲੈਣ ਦੀ ਲੋੜ ਨਹੀਂ ਸੀ? ਪਰ ਇਨਸਾਨਾਂ ਨੂੰ ਇਸ ਮਦਦ ਦੀ ਲੋੜ ਸੀ ਅਤੇ ਯਸੂ ਨੇ ਇਹਦੇ ਲਈ ਉਹ ਰਾਹ ਵਿਖਾਈ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਏ ਅਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵਰ ਕਰਨਾ ਠੀਕ ਨਹੀਂ ਭਈ ਯਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਫਜ਼ਲ ਦਾ ਮੁਆਜ਼ਾ ਮੁਹੱਬਤ ਲਈ ਕੋਈ ਮੁਆਜ਼ਾ ਨਹੀਂ ਏ। ਮਾਫ਼ੀ, ਰੂਹਾਨੀ ਬਪਤਿਸਮਾ ਅਤੇ ਨਵੀਂ ਪੈਦਾਇਸ਼ ਦੇ ਰਾਹੀਂ ਇਨਸਾਨ ਆਪਣੇ ਲਾਫਾਨੀ ਅਕੀਦਿਆਂ ਅਤੇ ਝੂਠੀ ਇਨਫਰਾਦੀਅਤ ਨੂੰ ਲਾ ਕੇ ਸੁੱਟ ਦਿੰਦੇ ਨੇ। ਇਹ ਬਸ ਵੇਲੇ ਦੀ ਗੱਲ ਏ ਭਈ ਨਿੱਕੇ ਤੋਂ ਲੈ ਕੇ ਵੱਡੇ ਤੀਕਰ ਸਾਰੇ ਮੈਨੂੰ ਰੱਬ ਨੂੰ ਜਾਣਨਗੇ। ਮਾਦੇ ਦੇ ਦਾਅਵਿਆਂ ਤੋਂ ਇਨਕਾਰ ਖੁਸ਼ੀ ਦੀ ਰੂਹ ਵੱਲ ਇਨਸਾਨ ਦੀ ਆਜ਼ਾਦੀ ਅਤੇ ਬਦਨ ਉੱਤੇ ਅਖੀਰੀ ਫਤਿਹ ਵੱਲ ਇੱਕ ਵੱਡਾ ਕਦਮ ਏ। ਉਹ ਲੋਕ ਮਜ਼ਬੂਤ ਹੁੰਦੇ ਨੇ ਜਿਹੜੇ ਧਿਆਨ ਰੱਖਦਿਆਂ ਹੋਏ ਅਤੇ ਦੁਆ ਕਰਦਿਆਂ ਹੋਏ ਨੱਸਦੇ ਨੇ ਅਤੇ ਥੱਕ ਨਹੀਂ ਸਕਦੇ, ਟੁਰਦੇ ਨੇ ਅਤੇ ਮੰਦਾ ਨਹੀਂ ਹੋ ਸਕਦੇ, ਜਿਹੜੇ ਛੇਤੀ ਨਾਲ ਚੰਗਿਆਈ ਹਾਸਲ ਕਰਦੇ ਨੇ ਅਤੇ ਆਪਣੀ ਇਸ ਹਾਲਤ ਨੂੰ ਬਰਕਰਾਰ ਰੱਖਦੇ ਨੇ, ਜਾਂ ਹੌਲੀ ਹੌਲੀ ਹਾਸਲ ਕਰਦੇ ਅਤੇ ਨਾ ਉਮੀਦ ਨੂੰ ਨਹੀਂ ਪੈਦਾ ਹੋਣ ਦਿੰਦੇ। ਰੱਬ ਕਾਮਲੀਅਤ ਮੰਗਦਾ ਹੈ, ਪਰ ਉਸ ਵੇਲੇ ਤਿਕਰ ਨਹੀਂ ਜਦੋਂ ਤਿਕਰ ਰੂਹ ਅਤੇ ਬਦਨ ਦੇ ਵਿਚਕਾਏ ਜੰਗ ਨਾ ਲੜੀ ਜਾਵੇ ਅਤੇ ਜਿੱਤੀ ਨਾ ਜਾਵੇ। ਪੈਰ ਪੈਰ ਉੱਤੇ ਵਜੂਦੀਅਤ ਦੀਆਂ ਰੂਹਾਨੀ ਅਸਲੀਅਤਾਂ ਨੂੰ ਹਾਸਲ ਕਰਨ ਤੋਂ ਪਹਿਲਾਂ ਮਾਦੀ ਤੌਰ 'ਤੇ ਖਾਣਾ ਪੀਣਾ ਜਾਂ ਪਾਉਣਾ ਬੰਦ ਕਰਨਾ ਠੀਕ ਨਹੀਂ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਅਤੇ ਰਾਸਤਬਾਜ਼ੀ ਨਾਲ ਸੱਚਿਆਈ ਨੂੰ ਲੱਭਦੇ ਹਾਂ ਅਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਹੈ। ਗੈਰ ਕਾਮਲ ਇਨਸਾਨ ਹੌਲੀ ਹੌਲੀ ਅਸਲੀ ਰੂਹਾਨੀ ਕਾਮਲੀਅਤ ਨੂੰ ਪਕੜ ਵਿੱਚ ਕਰ ਲੈਂਦਾ ਹੈ, ਪਰ ਠੀਕ ਤਰ੍ਹਾਂ ਸ਼ੁਰੂ ਕਰਨ ਲਈ ਅਤੇ ਹਸਤੀ ਦੇ ਵੱਡੇ ਮਸਲੇ ਨੂੰ ਜ਼ਾਹਰ ਕਰਨ ਦੇ ਮਾਮਲੇ ਨੂੰ ਜਾਰੀ ਰੱਖਣਾ ਬਹੁਤ ਵੱਡਾ ਕੰਮ ਹੈ। ਪੈਦਾਇਸ਼, ਜ਼ਵਾਲ ਅਤੇ ਮੌਤ ਸ਼ੈਵਾਂ ਦੇ ਮਾਦੀ ਫਹਿਮ ਨਾਲ ਨਾ ਪਈ ਰੂਹਾਨੀ ਫਹਿਮ ਨਾਲ ਪੈਦਾ ਹੁੰਦੇ ਨੇ, ਕਿਉਂ ਜੇ ਬਾਅਦ ਵਾਲੇ ਵਿੱਚ ਹਯਾਤੀ ਉਹਨਾਂ ਸ਼ੈਵਾਂ ਨਾਲ ਨਹੀਂ ਬਣੀ ਹੁੰਦੀ ਜਿਹੜੀਆਂ ਇਨਸਾਨ ਖਾਂਦਾ ਏ। ਮਾਦਾ ਐਸ ਹਮੇਸ਼ਾ ਦੀ ਅਸਲੀਅਤ ਨੂੰ ਨਹੀਂ ਬਦਲ ਸਕਦਾ, ਭਈ ਇਨਸਾਨ ਐਸ ਲਈ ਮੌਜੂਦ ਏ ਕਿਉਂ ਜੇ ਰੱਬ ਮੌਜੂਦ ਏ। ਸਾਇੰਸ ਵਿੱਚ ਨਾ ਤਾਂ ਸਿਆਨ ਮਾਦੇ ਨੂੰ ਪੈਦਾ ਕਰਦੀ ਏ ਅਤੇ ਨਾ ਮਾਦਾ ਸਿਆਨ ਨੂੰ। ਕਿਸੇ ਮਾਦੇ ਵਿੱਚ ਤਾਕਤ ਜਾਂ ਕਾਬਲੀਅਤ ਜਾਂ ਸਿਆਨ ਨਹੀਂ ਭਈ ਉਹ ਕੁਝ ਪੈਦਾ ਕਰੇ ਜਾਂ ਮਿਟਾ ਦੇਵੇ। ਸਭ ਕੁਝ ਬਸ ਇੱਕ ਸਿਆਨ ਏ, ਯਾਨੀ ਰੱਬ ਦੇ ਇਖਤਿਆਰ ਵਿੱਚ ਏ। ਹਯਾਤੀ ਅਸਲੀਏ ਅਤੇ ਮੌਤ ਵਹਿਮ ਏ। ਯਸੂ ਦੀ ਰਾਹ ਵਿੱਚ ਰੂਹ ਦੀਆਂ ਅਸਲੀਅਤਾਂ ਦਾ ਇੱਕ ਇਜ਼ਹਾਰ ਮਾਦੀ ਸਿਆਨ ਦੇ ਹਨੇਰ ਅਦਰਾਕ ਵਿੱਚ ਹਮਾਹੰਗੀ ਅਤੇ ਲਫਾਨੀਅਤ ਨੂੰ ਹੱਲ ਕਰਦਾ ਏ। ਇਸ ਮੁਕਤਦਿਰ ਵੇਲੇ ਵਿੱਚ ਇਨਸਾਨ ਦੀ ਤਰਜੀਹ ਆਪਣੇ ਮਾਲਕ ਦੇ ਇਹਨਾਂ ਲਫ਼ਜ਼ਾਂ ਨੂੰ ਸਾਬਤ ਕਰਨਾ ਏ। ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤਾਂ ਉਹ ਹਮੇਸ਼ਾ ਤਿਕਰ ਕਦੀ ਮੌਤ ਨੂੰ ਨਾ ਵੇਖੇਗਾ। ਝੂਠੇ ਭਰੋਸਿਆਂ ਅਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਕੁਨੰਦਾ ਏ ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਅਤੇ ਸੱਚਾਈ ਨੂੰ ਥਾਂ ਦੇਵਾਂਗੇ। ਇਸ ਤਰ੍ਹਾਂ ਅਸੀਂ ਸੱਚਾਈ ਦੀ ਉਸ ਹੈਕਲ ਜਾਂ ਬਦਨ ਨੂੰ ਬਣਾਉਂਦੇ ਹਾਂ ਜਿਹਦਾ ਮਿਸਤਰੀ ਜਾਂ ਬਣਾਉਣ ਵਾਲਾ ਰੱਬ ਏ। ਹਯਾਤੀ ਹਮੇਸ਼ਾ ਮਾਦੇ ਤੋਂ ਆਜ਼ਾਦ ਸੀ, ਹੈ ਅਤੇ ਹਮੇਸ਼ਾ ਰਹੇਗੀ, ਕਿਉਂ ਜੇ ਹਯਾਤੀ ਰੱਬ ਏ ਅਤੇ ਇਨਸਾਨ ਰੱਬ ਦਾ ਤਸੱਵਰ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।